ਗੁਰਮਤਿ ਅਕੀਦੇ ਨੇ ਸਰੀਰ ਨੂੰ ਕਦੇ ਵੀ ਗੁਰੂ ਨਹੀਂ ਪਰਵਾਨਿਆ। ਗੁਰਮਤਿ ਅਕੀਦੇ ਅਨੁਸਾਰ, ਗੁਰਮਤਿ ਵਿਸ਼ਵਾਸ ਅਨੁਸਾਰ ਸਰੀਰ ਨੂੰ ਕਦੇ ਵੀ ਗੁਰੂ ਨਹੀਂ ਪਰਵਾਨਿਆ ਗਿਆ। ਸਰੀਰ ਤਾਂ ਚਾਰ ਚੀਜ਼ਾਂ, ਗੰਦਗੀ, ਹੱਡੀਆਂ, ਲਹੂ ਅਤੇ ਚਮੜੇ ਦਾ ਬਣਿਆ ਹੋਇਆ ਹੈ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਪਾਵਨ ਬਚਨ ਇਸ ਸਰੀਰ ਪਰਤਾਏ ਕਿ ਬੇਸ਼ਟਾ ਅਸ਼ਟ ਰਕਤ ਪਰੇਟੇ ਚਾਮ, ਇਸ ਉੱਪਰਲੇ ਰੱਖਿਓ ਗੁਮਾਨ। ਕੀ ਆਪਾਂ ਹੱਡੀਆਂ ਨੂੰ, ਲਹੂ ਨੂੰ, ਚਮੜੇ ਜਾਂ ਗੰਦਗੀ ਨੂੰ ਗੁਰੂ ਮੰਨਾਂਗੇ? ਕਦਾਚਿਤ ਨਹੀਂ। ਗੁਰੂ ਸਰੀਰ ਨਹੀਂ, ਗੁਰੂ ਤਾਂ ਜੋਤ ਹੈ। ਤਦ ਹੀ ਭੱਟਾ ਨੇ ਗੁਰੂ ਨਾਨਕ ਪਾਤਸ਼ਾਹ ਜੀ ਪ੍ਰਤੀ ਆਪਣਾ ਅਨੁਭਵ ਗੁਰਬਾਣੀ ਵਿਚ ਦਰਜ ਕਰਕੇ ਲੁਕਾਈ ਨੂੰ ਸੁਚੇਤ ਕੀਤਾ ਹੈ ਕਿ ਮਤਾਂ ਕੋਈ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਰੀਰ ਨੂੰ ਗੁਰੂ ਸਮਝ ਕੇ ਭੁਲੇਖਾ ਖਾਈ ਜਾਵੇ। ਸ੍ਰੀ ਗੁਰੂ ਨਾਨਕ ਦੇਵ ਜੀ ਸਰੀਰ ਨਹੀਂ, ਉਹ ਤਾਂ ਜੋਤ ਸਰੂਪ ਸਨ। ਉਸੇ ਜੋਤ ਨੇ ਬਾਬਾ ਲਹਿਣਾ ਜੀ ਦੀ ਆਤਮਾ ਵਿਚ ਪ੍ਰਵੇਸ਼ ਕਰਕੇ ਗੁਰੂ ਅੰਗਦ ਕਹਿਲਾਇਆ। ਉਸੇ ਨਿਰੰਜਨੀ ਜੋਤ ਦੇ ਪ੍ਰਵੇਸ਼ ਨਾਲ ਗੁਰੂ ਅਮਰਦਾਸ ਜੀ ਅਤੇ ਗੁਰੂ ਰਾਮਦਾਸ ਜੀ ਜਗਤ ਗੁਰੂ ਪ੍ਰਸਿੱਧ ਹੋਏ ਅਤੇ ਸੰਸਾਰ ਨੂੰ ਸ਼ਬਦ ਦੇ ਸਾਧਨ ਦੁਆਰਾ ਪ੍ਰਭੂ ਨਾਲ ਜੋੜਿਆ। ਗੁਰੂ ਅਰਜਨ ਦੇਵ ਜੀ ਵੀ ਸ੍ਰੀ ਗੁਰੂ ਰਾਮਦਾਸ ਜੀ ਦੇ ਬਚਨਾਂ ਦੀ ਕਮਾਈ ਕਰਕੇ ਗੁਰੂ ਨਦਰ ਵਿਚ ਪ੍ਰਵਾਨ ਚੜੇ ਅਤੇ ਗੁਰੂ ਨਦਰ ਵਿਚ ਪ੍ਰਵਾਨ ਚੜਨ ਉਪਰੰਤ ਗੁਰੂ ਨਾਨਕ ਦੇਵ ਪਾਤਸ਼ਾਹ ਦੀ ਨਿਰੰਜਨੀ ਜੋਤ ਉਨ੍ਹਾਂ ਵਿਚ ਪ੍ਰਵੇਸ਼ ਕਰ ਗਈ। ਇਸ ਲਈ ਸੰਸਾਰ ਦੇ ਲੋਕੋ, ਸਤਿਗੁਰੂ ਅਰਜਨ ਦੇਵ ਜੀ ਨੂੰ ਸਰੀਰ ਨਾ ਸਮਝੋ। ਗੁਰੂ ਅਰਜਨ ਦੇਵ ਜੀ ਪ੍ਰਤੱਖ ਪਰਮੇਸ਼ਰ ਦਾ ਨੂਰ ਹਨ। ਮਥੁਰਾ ਜੀ ਦਾ ਆਪਣਾ ਨਿੱਜੀ ਅਨੁਭਵ ਵਾਚੀਏ। ਸਰੀਰ ਤਾਂ ਇੱਕ ਸਾਧਨ ਹੈ, ਗੁਰੂ ਜੋਤ ਹੈ। ਸੋ ਭਗਤ ਜੀ ਦਾ, ਭੱਟ ਜੀ ਦਾ ਇਹ ਪਾਵਨ ਬਚਨ ਵਾਚਨਾ ਕਰੀਏ ਤਾਂ ਗੁਰੂ ਜੋਤ ਦੀ ਲਖਤਾ ਹੋ ਜਾਵੇਗੀ। ਭੱਟ ਮਥੁਰਾ ਜੀ ਦਾ ਇਹ ਪਾਵਨ ਬਚਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਨਾ 1408 ਉੱਪਰ ਸੁਭਾਇਮਾਨ ਹਨ। ਜੋਤ ਰੂਪ ਹਰ ਆਪ ਗੁਰ ਨਾਨਕ ਕਹਾਇਓ, ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਂ ਤੇ ਅੰਗਦ ਬਹਿਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਧਾਰ ਅਮਰ ਸਤਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ, ਗੁਰ ਰਾਮਦਾਸ ਦਰਸ਼ਨ ਪਰਸ ਕਹਿ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰਖ ਗੁਰ ਅਰਜਨ ਭਿਖ ਹੁਨੈ। ਭੱਟ ਮਥੁਰਾ ਜੀ ਦਾ ਬੜਾ ਪਿਆਰਾ ਬਚਨ ਹੈ ਕਿ ਜਿਹੜਾ ਅਕਾਲ ਪੁਰਖ ਜੋਤ ਸਰੂਪ ਹੋ ਕੇ ਧਰਤੀ, ਆਕਾਸ਼ ਅਤੇ ਨੌ ਖੰਡ ਪ੍ਰਿਥਵੀ ਵਿਚ ਬਿਰਾਜ ਰਿਹਾ ਹੈ, ਸ੍ਰੀ ਗੁਰੂ ਅਰਜਨ ਦੇਵ ਜੀ ਉਸੇ ਜੋਤ ਦਾ ਰੂਪ ਹਨ ਜੋ ਗੁਰਤਾ ਗੱਦੀ ਉਪਰ ਬੈਠ ਕੇ ਸੰਗਤਾਂ ਨੂੰ ਸ਼ਬਦ ਗੁਰੂ ਦੇ ਸਾਧਨ ਦੁਆਰਾ ਪ੍ਰਭੂ ਜੋਤ ਨਾਲ ਅਭੇਦ ਕਰ ਰਹੇ ਹਨ। ਧਰਨ ਗਗਨ ਨਵ ਖੰਡ ਮੈਂ ਜੋਤ ਸਵਰੂਪੀ ਰਹੇ ਭਰ, ਭਨ ਮਥੁਰਾ ਕਛ ਭੇਦ ਨਹੀਂ ਗੁਰ ਅਰਜਨ ਪ੍ਰਤੱਖ ਹਰ। ਭੱਟਾਂ ਦੇ ਅਨੁਭਵ ਦੀ ਪ੍ਰੋੜਤਾ ਵਿਚ ਹੀ ਕਿ ਗੁਰੂ ਸਰੀਰ ਨਹੀਂ, ਗੁਰੂ ਤਾਂ ਜੋਤ ਹੈ, ਆਦਲੇ ਸਤਿਗੁਰੂ ਨਾਨਕ ਦੇਵ ਜੀ ਨੇ ਅਤੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪ੍ਰਤੱਖ ਕੌਤਕ ਵਰਤਾ ਕੇ ਦਰਸਾ ਦਿੱਤਾ ਕਿ ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ। ਫਿਰ ਦੁਹਰਾ ਲਈਏ ਕਿ ਪਹਿਲੇ ਗੁਰਦੇਵ ਗੁਰੂ ਨਾਨਕ ਦੇਵ ਜੀ ਅਤੇ ਸਰੀਰ ਰੂਪ ਦੇ ਦਸਵੇਂ ਜਾਮੇ ਵਿਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੋਵਾਂ ਸਤਿਗੁਰਾਂ ਨੇ ਆਪਣੇ ਜੀਵਨ ਕਾਲ ਵਿਚ ਪ੍ਰਤੱਖ ਕੌਤਕ ਵਰਤਾ ਕੇ ਦਰਸਾਇਆ ਕਿ ਗੁਰੂ ਸਰੀਰ ਨਹੀਂ, ਗੁਰੂ ਜੋਤ ਹੈ। ਜੋਤ ਅਤੇ ਸ਼ਬਦ ਓਤ ਪੋਤ ਹਨ। ਸਰੀਰ ਕੇਵਲ ਸ਼ਬਦ ਨੂੰ ਸਾਕਾਰ ਕਰਨ ਦਾ ਇੱਕ ਸਾਧਨ ਹੈ। ਜਗਿਆਸੂ ਨੇ ਸਾਧਨ ਨਾਲ ਨਹੀਂ ਜੁੜਨਾ, ਸ਼ਬਦ ਨਾਲ ਜੁੜਨਾ ਹੈ। ਸਾਧਨ ਨਾਸ਼ਵੰਤ ਹੈ ਪਰ ਸ਼ਬਦ ਕਦੇ ਬਿਨਸਦਾ ਨਹੀਂ। ਜੋ ਸ਼ਬਦ ਨਾਲ ਜੁੜਦਾ ਹੈ ਉਸ ਦਾ ਗੁਰੂ ਜੋਤ ਨਾਲੋਂ ਕਦੇ ਵਿਛੋੜਾ ਨਹੀਂ ਪੈਂਦਾ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਅਨੁਸਾਰ ਸਰੀਰ ਨੂੰ ਜਦ ਅਲੋਪ ਕੀਤਾ, ਸਮੇਂ ਅਨੁਸਾਰ ਗੁਰੂ ਨਾਨਕ ਪਾਤਸ਼ਾਹ ਨੇ ਆਪਣੇ ਪੰਜ ਭੌਤਿਕ ਸਰੀਰ ਨੂੰ ਅਲੋਪ ਕਰਨ ਵਾਸਤੇ ਜਦੋਂ ਕੌਤਕ ਰਚਿਆ, ਗੁਰੂ ਜੀ ਦੇ ਸਰੀਰ ਤਿਆਗਣ ਦੀ ਖ਼ਬਰ ਸੁਣ ਕੇ ਬੇਅੰਤ ਸੰਗਤ ਅਤੇ ਪ੍ਰੇਮੀ ਜਨ ਇਕੱਤਰ ਹੋ ਗਏ। ਆਪ ਜੀ ਪਹਿਲਾਂ ਪਦਮ ਆਸਣ ਬੈਠ ਗਏ। ਥੋੜੇ ਚਿਰ ਬਾਅਦ ਆਪ ਜੀ ਆਪਣੇ ਵਿਛੇ ਹੋਏ ਆਸਣ ਉੱਪਰ ਚਾਦਰਾ ਲੈ ਕੇ ਬਿਰਾਜ ਗਏ। ਕੀਰਤਨ ਹੋਣ ਲੱਗਾ। ਗੁਰਦੇਵ ਜੀ ਨੇ ਆਪਣਾ ਸਰੀਰ ਅਲੋਪ ਕਰ ਲਿਆ। ਇਤਿਹਾਸ ਅਤੇ ਤਵਾਰੀਖ ਦੀ ਲਿਖਤ ਅਨੁਸਾਰ ਹਿੰਦੂਆਂ ਅਤੇ ਮੁਸਲਮਾਨਾਂ ਦਾ ਤਕਰਾਰ ਹੋਣ ਲੱਗਾ। ਹਿੰਦੂ ਕਹਿ ਰਹੇ ਸਨ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਗੁਰੂ ਹਨ, ਇਸ ਲਈ ਅਸੀਂ ਹਿੰਦੂ ਰੀਤੀ ਅਨੁਸਾਰ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਸਰੀਰ ਦਾ ਸਤਿਕਾਰ ਕਰਨਾ ਹੈ। ਉਧਰ ਮੁਸਲਮਾਨ ਕਹਿਣ ਲੱਗੇ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਤਾਂ ਸਾਡੇ ਪੀਰ ਸਨ, ਇਸ ਕਰਕੇ ਮੁਸਲਮਾਨੀ ਰੀਤ ਅਨੁਸਾਰ ਉਨ੍ਹਾਂ ਦੇ ਸਰੀਰ ਨੂੰ ਅਸੀਂ ਦਫਨਾਵਾਂਗੇ। ਤਵਾਰੀਖ ਗੁਰੂ ਖਾਲਸਾ ਦੀ ਲਿਖਤ ਅਨੁਸਾਰ ਇਨ੍ਹੇ ਨੂੰ ਪੰਜ ਕੰਨ ਪਾਟੇ ਜੋਗੀ ਉਧਰ ਆ ਗਏ। ਉਨ੍ਹਾਂ ਪੁੱਛਿਆ ਕਿ ਤੁਸੀਂ ਝਗੜਾ ਕਿਉਂ ਕਰ ਰਹੇ ਹੋ? ਤੇ ਦੋਵਾਂ ਪਾਸਿਆਂ ਦਾ ਉੱਤਰ ਸੀ, ਹਿੰਦੂਆਂ ਤੇ ਮੁਸਲਮਾਨਾਂ ਦਾ, ਕਿ ਸ੍ਰੀ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾ ਗਏ ਨੇ। ਹਿੰਦੂ ਕਹਿੰਦੇ ਨੇ ਕਿ ਉਹ ਸਾਡੇ ਗੁਰੂ ਸਨ, ਇਸ ਲਈ ਅਸੀਂ ਉਹਨਾਂ ਦੀ ਦੇਹ ਦਾ ਸੰਸਕਾਰ ਅਗਨੀ ਵਿੱਚ ਸਾੜ ਕੇ ਕਰਨਾ ਹੈ। ਮੁਸਲਮਾਨ ਕਹਿ ਰਹੇ ਨੇ ਗੁਰੂ ਨਾਨਕ ਦੇਵ ਜੀ ਹਿੰਦੂਆਂ ਦੇ ਗੁਰੂ ਨਹੀਂ, ਉਹ ਮੁਸਲਮਾਨਾਂ ਦੇ ਨਬੀ ਪੀਰ ਸਨ, ਇਸ ਲਈ ਅਸੀਂ ਮੁਸਲਮਾਨੀ ਰੀਤ ਅਨੁਸਾਰ ਉਹਨਾਂ ਨੂੰ ਧਰਤੀ ਵਿੱਚ ਦਫਨਾ ਕੇ ਉਹਨਾਂ ਦੀ ਕਬਰ ਬਣਾਉਣੀ ਹੈ। ਤੇ ਜੋਗੀ ਕਹਿਣ ਲੱਗੇ, ਭਲਿਓ ਗੁਰੂ ਨਾਨਕ ਦੇਵ ਪਾਤਸ਼ਾਹ ਤਾਂ ਸਾਨੂੰ ਚਾਰ ਕੋਹ ਦੀ ਵਿੱਥ ਉੱਪਰ ਹੁਣੇ ਮਿਲੇ ਹਨ। ਸ਼ਰਧਾਲੂਆਂ ਨੇ ਕਿਹਾ ਕਿ ਤੁਹਾਨੂੰ ਭੁਲੇਖਾ ਲੱਗਾ ਹੋਣਾ, ਆਹ ਵੇਖੋ ਚਾਦਰ ਦੇ ਹੇਠ ਤਾਂ ਉਹਨਾਂ ਦਾ ਸਰੀਰ ਪਿਆ ਹੋਇਆ ਹੈ। ਜੋਗੀਆਂ ਪੁੱਛਿਆ ਕਿ ਕਿੱਥੇ ਹੈ, ਵਿਖਾਓ। ਜਦੋਂ ਚਾਦਰ ਚੁੱਕੀ, ਖਾਲੀ ਬਿਸਤਰਾ ਤੇ ਉੱਪਰ ਫੁੱਲਾਂ ਦਾ ਢੇਰ ਵੇਖਿਆ, ਸਾਰੇ ਹੈਰਾਨ ਰਹਿ ਗਏ। ਝਗੜਾ ਖਤਮ ਹੋ ਗਿਆ। ਮੁਸਲਮਾਨਾਂ ਅਤੇ ਹਿੰਦੂਆਂ ਨੇ ਚਾਦਰ ਅਤੇ ਪੁਸ਼ਪ ਭਾਵ ਉਹ ਫੁੱਲ ਅੱਧੋ ਅੱਧ ਵੰਡ ਲਏ। ਮੁਸਲਮਾਨਾਂ ਨੇ ਉਹ ਅੱਧੀ ਚਾਦਰ ਤੇ ਅੱਧੇ ਫੁੱਲ ਦਫਨਾ ਕੇ ਕਬਰ ਬਣਾ ਲਈ। ਹਿੰਦੂਆਂ ਨੇ ਚਾਦਰ ਅਤੇ ਪੁਸ਼ਪਾਂ ਨੂੰ ਅਗਨ ਭੇਟ ਕਰਕੇ ਦੇਹਰਾ ਬਣਾ ਲਿਆ। ਗੁਰੂ ਦੀ ਰਜ਼ਾ ਵਿੱਚ ਦਰਿਆ ਵਿੱਚ ਹੜ੍ਹ ਆਇਆ। ਹੜ੍ਹ ਦਾ ਪਾਣੀ ਕਬਰ ਅਤੇ ਦੇਹਰਾ ਦੋਵਾਂ ਨੂੰ ਰੋੜ ਕੇ ਲੈ ਗਿਆ। ਬਾਅਦ ਵਿੱਚ ਗੁਰੂ ਕੇ ਸਿੱਖ ਸੁੱਧ ਸਿੰਘ ਦੂਦੇ ਵਾਲੇ ਨੇ ਕਰਤਾਰਪੁਰ ਵਿੱਚ ਪੱਕਾ ਦੇਹਰਾ ਬਾਬੇ ਨਾਨਕ ਦਾ ਬਣਾਇਆ। ਮੁਸਲਮਾਨਾਂ ਨੇ ਸਤਿਗੁਰਾਂ ਦੀ ਯਾਦ ਵਿੱਚ ਮੁੜ ਕਬਰ ਉਸਾਰ ਲਈ। ਅੱਜ ਵੀ ਹਰ ਵਰਗ ਦੇ ਸ਼ਰਧਾਲੂ ਇੱਕੇ ਬੂਹੇ ਵਿੱਚ ਦੀ ਲੰਘ ਕੇ ਗੁਰੂ ਨਾਨਕ ਜੋਤ ਅੱਗੇ ਆਪੋ ਆਪਣੇ ਅਕੀਦੇ ਅਨੁਸਾਰ ਨਤਮਸਤਕ ਹੋ ਕੇ ਜੋਦੜੀਆਂ ਕਰਦੇ ਨੇ। ਕਰਤਾਰਪੁਰ ਜੋ ਪਾਕਿਸਤਾਨ ਵਿੱਚ ਹੈ, ਗੁਰੂ ਨਾਨਕ ਪਾਤਸ਼ਾਹ ਦਾ ਦੇਹਰਾ ਉੱਥੇ ਹੈ। ਉਸ ਕਰਤਾਰਪੁਰ ਵਿੱਚ ਕਬਰ ਅਤੇ ਗੁਰਦੁਆਰਾ ਇੱਕੋ ਅਹਾਤੇ ਵਿੱਚ ਸਾਂਝਾ ਹੈ। ਸੋ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਇਹ ਕੌਤਕ ਵਰਤਾ ਕੇ ਦੱਸ ਦਿੱਤਾ ਕਿ ਗੁਰੂ ਸਰੀਰ ਨਹੀਂ ਜੋਤ ਹੈ। ਅਜਿਹੀ ਹੀ ਘਟਨਾ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਦਸਵੇਂ ਜਾਮੇ ਦੇ ਜੋਤੀ ਜੋਤ ਸਮਾਉਣ ਸਮੇਂ ਘਟੀ। ਜਦੋਂ ਸਤਿਗੁਰੂ ਜੀ ਨੇ ਗੁਰਤਾ ਗੱਦੀ ਸ਼ਬਦ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸੌਂਪ ਕੇ ਸਿੱਖਾਂ ਨੂੰ ਹੁਕਮ ਕਰ ਦਿੱਤਾ ਕਿ ਆ ਗਿਆ ਪਹੀ ਅਕਾਲ ਕੀ ਤਬਹਿ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇ, ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ। ਉਪਰੰਤ ਗੁਰਦੇਵ ਜੀ ਨੇ ਕਨਾਤ ਲਗਵਾ ਕੇ ਚੰਦਨ ਦੀ ਚਿਖਾ ਚੰਨਣ ਦਾ ਹੁਕਮ ਸਿੱਖਾਂ ਨੂੰ ਕੀਤਾ। ਸਿੰਘ ਬੜੇ ਸੋਗ ਵਿੱਚ ਵਿਆਕੁਲ ਸਨ। ਗੁਰਦੇਵ ਜੀ ਨੇ ਸਿੱਖਾਂ ਨੂੰ ਧੀਰਜ ਦਿੰਦੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਤੱਖ ਸਤਿਗੁਰੂ ਮੰਨਣ ਅਤੇ ਗੁਰਬਾਣੀ ਪੰਕਤੀਆਂ ਪੜ੍ਹਦੇ ਕਿ ਸਦ ਹਜੂਰ ਹਾਜ਼ਰ ਹੈ ਨਾਜ਼ਰ ਕਤਹੁ ਨ ਭਇਓ ਦੁਰਾਈ ਦਾ ਉਪਦੇਸ਼ ਕਰਦੇ ਕਨਾਤ ਦੇ ਅੰਦਰ ਪ੍ਰਵੇਸ਼ ਕੀਤਾ। ਚਿਖਾ ਵਿੱਚੋਂ ਅਗਨੀ ਦੀਆਂ ਲਾਟਾਂ ਨਿਕਲੀਆਂ। ਸਿੱਖ ਗੁਰੂ ਵਿਛੋੜੇ ਵਿੱਚ ਰੁਦਨ ਕਰ ਰਹੇ ਸਨ। ਇੱਕ ਗੁਰੂ ਕਾ ਪਿਆਰਾ ਸਾਧੂ ਉੱਥੇ ਆ ਪੁੱਜਾ। ਸਿੰਘਾਂ ਨੂੰ ਸ਼ੋਕਾਤਰ ਵੇਖ ਕੇ ਉਸਨੇ ਪੁੱਛਿਆ ਕਿ ਤੁਸੀਂ ਸ਼ੋਕ ਕਿਉਂ ਕਰਦੇ ਪਏ? ਸਿੱਖਾਂ ਬਚਨ ਕੀਤਾ ਕਿ ਗੁਰਮੁਖ ਪਿਆਰਿਆ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਜੀ ਸਰੀਰ ਤਿਆਗ ਗਏ ਨੇ। ਸਾਧੂ ਨੇ ਉੱਤਰ ਦਿੱਤਾ, ਭਲਿਓ, ਸਤਿਗੁਰੂ ਦਾ ਮੈਨੂੰ ਆ ਥੋੜਾ ਸਮਾਂ ਪਹਿਲਾਂ ਕੁਮੈਤ ਘੋੜੇ ਉੱਪਰ ਚੜ੍ਹੇ ਮੈਨੂੰ ਮੇਰੇ ਬਾਗ ਵਿੱਚ ਦਰਸ਼ਨ ਦੇ ਕੇ ਗਏ ਹਨ। ਹਜੂਰ ਸਾਹਿਬ ਵਿਖੇ ਜਿਸ ਸਥਾਨ ਉੱਤੇ ਸਤਿਗੁਰੂ ਜੀ ਨੇ ਉਸ ਸਾਧੂ ਨੂੰ ਦਰਸ਼ਨ ਦਿੱਤੇ, ਉੱਥੇ ਅੱਜ ਵੀ ਗੁਰਦੁਆਰਾ ਸੁਸ਼ੋਭਿਤ ਹੈ। ਸੋ ਉਸ ਸਾਧੂ ਨੇ ਆਖਿਆ ਕਿ ਮੈਨੂੰ ਤਾਂ ਹੁਣੇ ਥੋੜਾ ਚਿਰ ਹੋਇਆ ਮੇਰੇ ਬਾਗ ਵਿੱਚ ਗੁਰਦੇਵ ਦਰਸ਼ਨ ਦੇ ਕੇ ਗਏ ਨੇ। ਉਹਨਾਂ ਮੈਨੂੰ ਸੁਨੇਹਾ ਵੀ ਦਿੱਤਾ ਕਿ ਅਸੀਂ ਕਿਤੇ ਗਏ ਨਹੀਂ, ਖਾਲਸੇ ਦੇ ਸਦਾ ਅੰਗ ਸੰਗ ਹਾਂ, ਅਸੀਂ ਸਰੀਰ ਨਹੀਂ ਸਾਂ, ਅਸੀਂ ਤਾਂ ਜੋਤ ਹਾਂ। ਜੋਤ ਕਦੇ ਵੀ ਬਿਨਸਦੀ ਨਹੀਂ, ਸ਼ਬਦ ਸਾਡਾ ਪ੍ਰਤੱਖ ਸਰੂਪ ਹੈ। ਸਿੰਘਾਂ ਨੇ ਅੰਗੀਠਾ ਠੰਡਾ ਹੋਣ ਤੇ ਫੋਲਿਆ। ਅੰਗੀਠੇ ਵਿੱਚੋਂ ਕੋਈ ਅਸਤ ਪ੍ਰਾਪਤ ਨਹੀਂ ਹੋਇਆ, ਕੋਈ ਸਰੀਰ ਦਾ ਅਸਤ ਪ੍ਰਾਪਤ ਨਹੀਂ ਹੋਇਆ, ਕੋਈ ਨਹੀਂ ਮਿਲਿਆ, ਕੇਵਲ ਸਤਿਗੁਰਾਂ ਦੇ ਪਹਿਨਣ ਵਾਲੀ ਇੱਕ ਛੋਟੀ ਕਿਰਪਾਨ ਪ੍ਰਾਪਤ ਹੋਈ। ਇਹਨਾਂ ਦੋਵਾਂ ਸਾਖੀਆਂ ਤੋਂ ਸਿੱਧ ਹੋਇਆ ਕਿ ਗੁਰੂ ਸਰੀਰ ਨਹੀਂ, ਗੁਰੂ ਤਾਂ ਪਰਮੇਸ਼ਵਰੀ ਜੋਤ ਹੈ। ਜੋਤ ਦੀ ਲਖਤਾ ਸ਼ਬਦ ਦੁਆਰਾ ਪ੍ਰਗਟ ਹੁੰਦੀ ਹੈ, ਸ਼ਬਦ ਕਦੇ ਬਿਨਸਦਾ ਨਹੀਂ। ਇਸੇ ਕਰਕੇ ਹੀ ਸ੍ਰੀ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਦਾ ਸਿਧਾਂਤ ਦ੍ਰਿੜ ਕਰਵਾਉਂਦੇ ਗੁਰਬਾਣੀ ਵਿੱਚ ਫਰਮਾਨ ਕੀਤਾ ਸੀ ਕਿ ਪਵਨ ਆਰੰਭ ਸਤਿਗੁਰ ਮਤ ਵੇਲਾ, ਸ਼ਬਦ ਗੁਰੂ ਸੁਰਤ ਧੁਨ ਚੇਲਾ। ਅਤੇ ਦਸਵੇਂ ਪਾਤਸ਼ਾਹ ਜੀ ਨੇ ਸ਼ਬਦ ਗੁਰੂ ਨੂੰ ਗੁਰਤਾ ਗੱਦੀ ਹੀ ਬਖਸ਼ਿਸ਼ ਕਰ ਦਿੱਤੀ। ਸ਼ਬਦ ਗੁਰੂ ਦੇ ਸਿਧਾਂਤ ਨੂੰ ਦ੍ਰਿੜ ਕਰਵਾਉਂਦੀ ਇੱਕ ਹੋਰ ਘਟਨਾ ਜੋ ਸਾਖੀ ਦੇ ਰੂਪ ਵਿੱਚ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਜੀਵਨ ਨਾਲ ਸੰਬੰਧਿਤ ਹੈ, ਉਸ ਨੂੰ ਇੱਥੇ ਵਾਚਣਾ ਜ਼ਰੂਰੀ ਹੈ। ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਦੋ ਗੁਰਸਿੱਖ, ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਭਾਈ ਪਿਰਥਾ ਤੇ ਭਾਈ ਖੇੜਾ ਸੋਏਰੀ ਲਿਖਿਆ ਹੈ, ਦੋਵਾਂ ਨੇ ਸਾਹਿਬਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ, ਪਾਤਸ਼ਾਹ ਜੀ ਜਿਵੇਂ ਆਪ ਜੀ ਨੇ ਮਿਹਰ ਕਰਕੇ ਆਪਣੇ ਚਰਨਾਂ ਨਾਲ ਜੋੜਿਆ ਹੈ, ਕਿਰਪਾ ਕਰੋ ਤਿਵੇਂ ਜੋੜੀ ਰੱਖਣਾ, ਸਾਡਾ ਆਪ ਦੇ ਚਰਨਾਂ ਨਾਲੋਂ ਕਦੇ ਵਿਛੋੜਾ ਨਾ ਪਵੇ। ਗੁਰਦੇਵ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਮੁਸਕਰਾਏ ਅਤੇ ਭਾਈ ਪਿਰਥਾ ਤੇ ਖੇੜਾ ਸੋਏਰੀ ਨੂੰ ਸੰਬੋਧਨ ਕਰਕੇ ਬਚਨ ਕੀਤਾ, ਭਾਈ ਪ੍ਰੇਮੀਓ, ਜੇ ਤਾਂ ਤੁਸੀਂ ਸਰੀਰ ਨਾਲ ਜੁੜੋਗੇ, ਸਰੀਰ ਅੱਜ ਤੱਕ ਕਿਸੇ ਦਾ ਵੀ ਨਹੀਂ ਸਦੀਵੀ ਰਿਹਾ, ਸਰੀਰ ਨਾਲ ਜੁੜਨ ਵਾਲੇ ਨੂੰ ਅਵੱਛ ਵਿਛੜਨਾ ਹੀ ਪੈਂਦਾ ਹੈ। ਸ਼ਬਦ ਸਾਡਾ ਹਿਰਦਾ ਹੈ, ਹਿਰਦਾ ਹੈ, ਜੇ ਸ਼ਬਦ ਨਾਲ ਜੁੜੋਗੇ, ਸ਼ਬਦ ਕਦੇ ਨਾਸ ਨਹੀਂ ਹੁੰਦਾ, ਇਸ ਲਈ ਸ਼ਬਦ ਨਾਲ ਜੁੜਨ ਵਾਲਿਆਂ ਦਾ ਸਾਡੇ ਨਾਲੋਂ ਕਦੇ ਵੀ ਵਿਛੋੜਾ ਨਹੀਂ ਪੈਂਦਾ। ਦੋਵਾਂ ਨੇ ਗੁਰਦੇਵ ਜੀ ਦੇ ਉਪਦੇਸ਼ ਨੂੰ ਸੱਤ ਕਰਕੇ ਮੰਨਿਆ ਤੇ ਆਪਣੇ ਜੀਵਨ ਵਿੱਚ ਘਟਾਇਆ, ਅੰਤ ਪਾਰਗ੍ਰਾਮੀ ਹੋਏ।